SBS Radio.
SBS Radio. ਦੋਸਤੋ, ਇਸ ਸਮੇਂ ਫੈਡਰਲ ਸਰਕਾਰ ਗੰਭੀਰਤਾ ਦੇ ਨਾਲ ਇਹ ਵਿਚਾਰ ਕਰਨ ਵਿੱਚ ਲੱਗੀ ਹੋਈ ਹੈ ਕਿ ਹਰੇਕ ਰਾਜ ਨੂੰ ਇਹ ਫੈਸਲਾ ਕਰਨ ਦਾ ਹੱਕ ਹੋਰ ਵੀ ਜ਼ਿਆਦਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਸਦੇ ਸ਼ਹਿਰਾਂ ਵਿਚਲੀ ਸਮਰੱਥਾ ਅਨੁਸਾਰ ਹੀ ਹਰੇਕ ਸਾਲ ਉੱਥੇ ਪ੍ਰਵਾਸੀਆਂ ਨੂੰ ਸਥਾਪਿਤ ਕੀਤਾ ਜਾਵੇ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦਾ ਕਹਿਣਾ ਹੈ ਕਿ ਰਾਜਾਂ ਨੂੰ ਖੁਦ ਹੀ ਇਸ ਬਾਰੇ ਵਧੀਆ ਜਾਣਕਾਰੀ ਹੁੰਦੀ ਹੈ ਕਿ ਉਹਨਾਂ ਦੇ ਲਗਾਤਾਰ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਉਸ ਸੂਬੇ ਵਿੱਚ ਆਉਣ ਵਾਲੇ ਪ੍ਰਵਾਸੀਆਂ ਨੂੰ ਕਿਵੇਂ ਅਤੇ ਕਿੱਥੇ ਸਹੀ ਢੰਗ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ। ਸੋ ਫੈਡਰਲ ਸਰਕਾਰ ਰਾਜਾਂ ਅਤੇ ਸੂਬਿਆਂ ਨੂੰ ਪ੍ਰਵਾਸੀਆਂ ਦੇ ਸੰਬੰਧ ਵਿੱਚ ਕਿਹੋ ਜਿਹੇ ਅਧਿਕਾਰ ਦੇਣਾ ਚਾਹੁੰਦੀ ਹੈ, ਇਸ ਬਾਬਤ ਪੇਸ਼ ਹੈ ਥੋੜ੍ਹੀ ਹੋਰ ਜਾਣਕਾਰੀ MP ਸਿੰਘ ਕੋਲੋਂ। ਇਸ ਸਮੇਂ ਜਦੋਂ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਭੀੜ ਭਾੜ ਅਤੇ ਇਨਫਰਾਸਟ੍ਰਕਚਰ ਦੇ ਨਾਲ ਜੂਝ ਰਹੇ ਹਨ, ਉਸੀ ਸਮੇਂ ਦੇਸ਼ ਵਿਚਲੇ ਪ੍ਰਵਾਸ ਉੱਤੇ ਬਹਿਸ ਵੀ ਜ਼ੋਰ ਫੜਦੀ ਜਾ ਰਹੀ ਹੈ। ਹਰ ਰਾਜ ਦੀਆਂ ਪ੍ਰਵਾਸ ਸੰਬੰਧੀ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਮੌਰਿਸਨ ਸਰਕਾਰ ਆਪਣੀ ਪ੍ਰਵਾਸ ਨੀਤੀ ਨੂੰ ਲੋੜ ਅਨੁਸਾਰ ਬਦਲਣ ਦੀ ਸੋਚ ਰਹੀ ਹੈ, ਜਿਸ ਨਾਲ ਰਾਜਾਂ ਨੂੰ ਹੋਰ ਵੀ ਜ਼ਿਆਦਾ ਅਧਿਕਾਰ ਦਿੱਤੇ ਜਾ ਸਕਣਗੇ। ਦ ਆਸਟ੍ਰੇਲੀਅਨ ਅਖਬਾਰ ਮੁਤਾਬਕ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਨੂੰ ਤਾਂ ਇਸ ਬਦਲਾਅ ਬਾਰੇ ਜਾਣਕਾਰੀ ਦਿੱਤੀ ਵੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਮਸਲੇ ਉੱਤੇ ਪਹਿਲਾਂ ਵੀ ਕਈ ਵਾਰ ਕੋਸ਼ਿਸ਼ਾਂ ਤਾਂ ਕੀਤੀਆਂ ਗਈਆਂ ਸਨ, ਪਰ ਉਹ ਨੇਪਰੇ ਨਹੀਂ ਸਨ ਚੜ ਸਕੀਆਂ।
In the past, where we've attempted to do this, and I've been critical of this in the past, it hasn't stuck. And the reason it hasn't stuck, I think, is because there hasn't been a good enough connection between what the states are doing with their settlement and population policies and what the Commonwealth is doing. So this is, you know, a blinding piece of common sense.
ਤੁਹਾਨੂੰ ਪਤਾ ਹੀ ਹੋਵੇਗਾ ਕਿ ਮੌਜੂਦਾ ਸਮੇਂ ਵਿੱਚ ਫੈਡਰਲ ਸਰਕਾਰ ਨੇ ਸਕਿੱਲਡ ਅਤੇ ਫੈਮਿਲੀ ਵੀਜ਼ਿਆਂ ਦੀ ਮੱਦ 1,90,000 ਦੀ ਤੈਅ ਕੀਤੀ ਹੋਈ ਹੈ। ਨਵੀਂ ਨੀਤੀ ਅਨੁਸਾਰ ਰਾਜਾਂ ਕੋਲੋਂ ਮੰਗ ਕੀਤੀ ਜਾਵੇਗੀ ਕਿ ਉਹ ਆਪਣੇ ਸੂਬੇ ਲਈ ਹਰ ਸਾਲ ਲੋੜੀਂਦੇ ਸਕਿੱਲਡ ਮਾਈਗ੍ਰੈਂਟਸ ਦੀ ਸੰਖਿਆ ਬਾਰੇ ਫੈਡਰਲ ਸਰਕਾਰ ਨੂੰ ਦੱਸਿਆ ਕਰਨ। ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਸਿੱਧ ਕਰਨਾ ਹੋਵੇਗਾ ਕਿ ਉਹਨਾਂ ਕੋਲ ਇਹਨਾਂ ਨਵੇਂ ਪ੍ਰਵਾਸੀਆਂ ਨੂੰ ਸਥਾਪਿਤ ਕਰਨ ਵਾਸਤੇ ਢੁੱਕਵੇਂ ਇਨਫਰਾਸਟ੍ਰਕਚਰ ਵੀ ਮੌਜੂਦ ਹਨ ਜਾਂ ਨਹੀਂ। ਪਰ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਨਾਂ ਨੰਬਰਾਂ ਉੱਤੇ ਪੱਕੀ ਅਤੇ ਫਾਈਨਲ ਮੋਹਰ ਸਿਰਫ ਫੈਡਰਲ ਸਰਕਾਰ ਵੱਲੋਂ ਹੀ ਲਗਾਈ ਜਾਇਆ ਕਰੇਗੀ।
The Commonwealth government, the Australian government, will always set our migration rates. We're not going to contract this out to the states. That's not what we're contemplating. What we're looking at is the states actually plan the roads, plan the hospitals, plan the schools. They are in the best position to actually make a judgment about what the carrying capacity is.
Shri Morrison ne eh vi keha ke beshak pakke parvasiyan de number har raj ate territory di mang utte hi nirbhar karange, ਪਰ ਨਾਲ ਹੀ ਉਹਨਾਂ ਰਾਜਾਂ ਅਤੇ ਸੂਬਿਆਂ ਦੀ ਸਮਰੱਥਾ ਉੱਤੇ ਵੀ ਪੂਰਾ ਪੂਰਾ ਗੌਰ ਕੀਤਾ ਜਾਵੇਗਾ। ਪਰ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਇੱਕ ਭੂਤਪੂਰਵ ਡਿਪਟੀ ਸਕੱਤਰ ਅਬੁਲ ਰਿਜ਼ਵੀ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਵੀ ਕਈ ਸਕਿੱਲਡ ਵੀਜ਼ੇ ਰਾਜਾਂ ਦੀ ਮੰਗ ਅਨੁਸਾਰ ਹੀ ਵੰਡੇ ਹੋਏ ਨੇ।
The Immigration Department has negotiated what are known as state migration plans for over a decade. So every year the state government negotiates with the Immigration Department their take-up of these state-specific migration visas, and they agree on a plan for that year. I assume what's proposed is some sort of building on those plans.
ਜ਼ਿਕਰ ਯੋਗ ਹੈ ਕਿ ਇਸ ਸਾਲ ਆਸਟ੍ਰੇਲੀਆ ਦੀ ਪੱਕੀ ਪ੍ਰਵਾਸ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਘੱਟ, ਯਾਨੀ ਕਿ ਸਿਰਫ 1,63,000 ਹੀ ਰਹੀ ਸੀ। ਸ਼੍ਰੀ ਰਿਜ਼ਵੀ ਦਾ ਕਹਿਣਾ ਹੈ ਕਿ ਅਗਰ ਸਰਕਾਰ ਰਾਜਾਂ ਵਿਚਲੇ ਭੀੜ ਭੜੱਕੇ ਉੱਤੇ ਹੀ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ, ਤਾਂ ਇਸ ਦੇ ਨਾਲ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਸਿਰਫ ਪੱਕੇ ਪ੍ਰਵਾਸੀਆਂ ਦੀ ਆਮਦ ਦੀ ਬਜਾਏ ਸਰਕਾਰ ਕੁੱਲ ਪ੍ਰਵਾਸ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕਰੇ।
That's what you've got to focus on, net overseas migration, because that's really the actual people arriving and departing. They're the people impacting on congestion, infrastructure demand, service delivery, those sorts of things.
Sydney, the University of Technology, the immigration analyst, Jock Collins, ਦਾ ਮੰਨਣਾ ਹੈ ਕਿ ਸੰਸਾਰ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਸੂਬਿਆਂ ਦੀ ਮੰਗ ਅਨੁਸਾਰ ਕੀਤੀ ਗਈ ਪ੍ਰਵਾਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ.
The idea that the states should play some role is maybe radical in Australian terms, but certainly not in terms of global terms. For example, Canada, for many decades now, the provinces in Canada, their states, have decided what sort of immigration intake they want independently of the federal government, and that seems to have worked pretty well.
ਪ੍ਰੋਫੈਸਰ ਕੋਲਿੰਸ ਦਾ ਕਹਿਣਾ ਹੈ ਕਿ ਜਿਹੜੇ ਰਾਜਾਂ ਨੇ ਪ੍ਰਵਾਸੀਆਂ ਨੂੰ ਢੁਕਵਾਂ ਇਨਫਰਾਸਟ੍ਰਕਚਰ ਅਤੇ ਹੋਰ ਮਦਦ ਆਦਿ ਦੇਣੀ ਹੁੰਦੀ ਹੈ, ਉਹਨਾਂ ਨੂੰ ਹੀ ਆਪਣੇ ਰਾਜ ਵਿਚਲੀ ਪ੍ਰਵਾਸ ਬਾਰੇ ਫੈਸਲਾ ਕਰਨ ਦਾ ਹੱਕ ਦੇਣਾ ਕਾਫੀ ਲਾਹੇਵੰਦ ਸਾਬਤ ਹੁੰਦਾ ਹੈ. ਪਰ ਨਾਲ ਹੀ ਉਹ ਇਹ ਚੇਤਾਵਨੀ ਵੀ ਦਿੰਦੇ ਹਨ ਕਿ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨਾ ਕਾਫੀ ਔਖਾ ਹੋ ਸਕਦਾ ਹੈ.
States have more control, those who want and can take in more will probably get more, and that wouldn't be a bad thing. The critical thing, I guess, is how does that work? I mean, there's no internal passports in Australia, so the question is how you structure that.
Home Affairs Mantri Peter Dutton kehnde han ke har raj de badalde halaatan de madde nazar federal sarkar layi eh janna lahewand hovega ke kis raj nu ਕਿੰਨੇ ਕੁ ਪ੍ਰਵਾਸੀਆਂ ਦੀ ਜ਼ਰੂਰਤ ਹੈ.
The states in some cases change their views even over the course of a financial year as to whether there should be migration or not. And there's a different view in South Australia or Western Australia when it's in a boom time, when they are demanding workers because they can't get Australian workers to fill that job, then might be the case in Sydney or Melbourne or Brisbane. There are different elements, and again, the states should be included in that discussion.
ਦੋਸਤੋ, ਰਾਜਾਂ ਨੂੰ ਪ੍ਰਵਾਸੀਆਂ ਦੀ ਸੰਖਿਆ ਤੈਅ ਕਰਨ ਵਾਲੇ ਅਧਿਕਾਰਾਂ ਬਾਰੇ ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੀ SBS ਦੀ ਅਮੇਲੀਆ ਡਨ ਅਤੇ ਜੇਮਸ ਐਲਟਨ ਪਿਮ ਦੀ ਮਦਦ ਦੇ ਨਾਲ MP ਸਿੰਘ ਨੇ. ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਜ਼ਰੂਰ ਦੱਸਿਓ. 042-999 ਬਾਹਰ ਤਿੰਨ ਦੇ ਉੱਤੇ ਮੈਸੇਜ ਕਰੋ ਜੀ.
SBS Radio.
Tell us what you think. Like us on Facebook or follow us on Twitter.